ਸਤਿਗੁਰੂ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ, ਸਤਿਗੁਰੂ ਜੀ ਦੀ ਕਿਰਪਾ, ਸੰਤ ਨਿਸ਼ਾਨ ਸਿੰਘ ਜੀ ਦੀ ਮਿਹਨਤ, ਬਹੁਤ ਖੁਸ਼ੀ ਹੋਈ ਕਿ ਸਾਡੇ ਨੌਜਵਾਨ ਨਾਮਧਾਰੀ ਵਿਦਿਆਰਥੀ ਆਪਣੇ ਗੁਰ ਇਤਿਹਾਸ ਦੀ, ਗੁਰਮਤ ਦੀ ਵਿਆਖਿਆ ਕਰਨ ਦੇ ਲਗਾਤਾਰ ਸਮਰੱਥ ਹੁੰਦੇ ਜਾ ਰਹੇ ਨੇ, ਅੱਛੇ ਵਕਤੇ ਬਣ ਰਹੇ ਨੇ, ਵਿਚਾਰਵਾਨ ਬਣ ਰਹੇ ਨੇ। ਜਿਸ ਤਰ੍ਹਾਂ ਸੰਤ ਜੀ ਨੇ ਮੇਰੇ ਜੁੰਮੇ ਲਾਇਆ, ਦਰਅਸਲ ਅਸੀਂ ਕੋਈ ਵੱਡੀ ਰਚਨਾ ਪੜ੍ਹਦੇ ਹਾਂ, ਕੋਈ ਬਹੁਤ ਵੱਡਾ ਨਾਵਲ ਹੁੰਦਾ ਹੈ, ਕੋਈ ਬਹੁਤ ਵੱਡਾ ਮਹਾਂਕਾਵ ਹੁੰਦਾ ਹੈ, ਤਾਂ ਇੱਕ ਉਹਦੇ ਵਿੱਚ ਕੇਂਦਰੀ ਪਾਤਰ ਹੁੰਦਾ ਹੈ ਤੇ ਕੁਝ ਪਾਤਰ ਐਸੇ ਹੁੰਦੇ ਨੇ ਜਿਨ੍ਹਾਂ ਦਾ ਸਿਰਫ ਜ਼ਿਕਰ ਇੱਕ ਅੱਧੀ ਵਾਰ ਹੀ ਆਉਂਦਾ। ਭਾਈ ਗੁਰਦਾਸ ਲਿਖਦੇ ਨੇ, ਰਾਂਝਾ ਹੀਰ ਵਖਾਣੀਆਂ, ਉਹ ਪਿਰਮ ਪਿਰਾਤੀ, ਹੀਰ ਤੇ ਰਾਂਝੇ ਦੀ ਕਥਾ ਦਸਮ ਅਵਤਾਰ ਵਿੱਚ ਵੀ ਏ। ਪੰਜਾਬੀ ਦਾ ਕਵੀ ਵਾਰਸ ਸ਼ਾਹ ਉਹ ਹੀਰ ਦੀ ਕਥਾ ਜਦੋਂ ਲਿਖਦਾ ਤਾਂ ਇੱਕ ਲੁੱਡਣ ਮਲਾਹ ਦਾ ਜ਼ਿਕਰ ਕਰਦਾ ਹੈ ਕਿ ਉਹਦਾ ਕੰਮ ਹੀਰ ਤੇ ਉਹਦੀਆਂ ਸਹੇਲੀਆਂ ਨੂੰ ਚਨਾਹ ਦਰਿਆ ਚ ਸੈਰ ਕਰਵਾਉਣੀ ਏ, ਤੇ ਜਦੋਂ ਪਹਿਲੀ ਵਾਰ ਰਾਂਝਾ ਉੱਥੇ ਆਉਂਦਾ ਉਸ ਪੱਤਣ ਤੇ, ਉਹ ਇਹ ਵੇਖ ਕੇ ਜਿਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਜੀ ਨੂੰ ਮਲਾਹ ਨੇ ਵੇਖਿਆ ਪਹਿਲੀ ਵਾਰ ਜਦੋਂ ਆਏ, ਵੀ ਤੇੜ ਕਛਿਹਰਾ ਹੈ, ਮੋਢੇ ਤੇ ਪਰਨਾ ਹੈ, ਮਾਇਆ ਤੇ ਸ਼ਾਇਦ ਕੋਲ ਨਾ ਹੋਵੇ, ਤੇ ਮੈਂ ਕਿਸ ਤਰ੍ਹਾਂ ਇਸ ਤਰ੍ਹਾਂ ਦੀ ਸਵਾਰੀ ਨੂੰ ਚੜਾਵਾਂ। ਰਾਂਝੇ ਨੂੰ ਵੀ ਉਹਨੇ ਜਵਾਬ ਦਿੱਤਾ ਤੇ ਉਹ ਸਿੱਧਾ ਠੇਲਣ ਲੱਗਿਆ। ਲੋਕਾਂ ਪਕੜ ਕੇ ਆਖਿਆ ਰਾਂਝਣੇ ਨੂੰ, ਨਾ ਕਰ ਜਿੱਦ ਤੂੰ ਠੇਲ ਨਾ ਸੱਜਣਾ ਹੋਏ, ਸਈ ਵੰਝੀ ਚਨਾਹ ਦਾ ਅੰਤ ਨਾ ਹੀ ਡੁੱਬ ਮਰੇਗਾ, ਠੇਲ ਨਾ ਸੱਜਣਾ ਹੋਏ। ਇਸ ਤੋਂ ਬਾਅਦ ਸਾਰੀ ਹੀਰ ਦੀ ਕਥਾ ਚ ਉਹਦਾ ਜ਼ਿਕਰ ਬਹੁਤ ਘੱਟ ਆਉਂਦਾ ਹੈ, ਪਰ ਉਹ ਇੱਕ ਪਾਤਰ ਬਣ ਗਿਆ ਪੰਜਾਬੀ ਸਾਹਿਤ ਦਾ, ਲੁੱਡਣ ਮਲਾਹ। ਸਾਡੇ ਇਤਿਹਾਸ ਦੇ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਪਾਤਰ ਨੇ, ਜਿਸ ਤਰ੍ਹਾਂ ਇਹ ਭਾਈ ਗੁਰਦਿੱਤ ਸਿੰਘ ਹੋਰਾਂ ਬਾਰੇ ਜ਼ਿਕਰ ਆਇਆ ਕਿ ਉਹ ਗਾਡੀ ਨੇ, ਗੱਡਾ ਹਿੱਕਦੇ ਨੇ। ਅੱਜ ਵੀ ਲੋਕ ਕਹਿ ਸਕਦੇ ਨੇ ਕਿ ਆਪਾਂ ਬਹੁਤ ਸਾਰੇ, ਹੁਣ ਤਾਂ ਚਲੋ ਗੱਡਿਆਂ ਦਾ ਯੁੱਗ ਬੀਤ ਗਿਆ, ਟਰੈਕਟਰ ਟਰਾਲੀ ਆ ਗਈ, ਲੋਕ ਕੰਮਾਂ ਕਾਰਾਂ ਚ ਗੱਡੇ ਹਿੱਕਦੇ ਹੀ ਸੀ, ਪਰ ਇਹਦੇ ਚ ਕੀ ਵਿਸ਼ੇਸ਼ਤਾ ਹੈ ਗੱਡਾ ਹਿੱਕਣ ਚ? ਪਰ ਉਹ ਘਟਨਾ, ਉਹ ਸਮਾਂ, ਸਥਾਨ ਤੇ ਉਸ ਗੱਡੇ ਦੀਆਂ ਸਵਾਰੀਆਂ, ਉਹ ਸਾਰੀਆਂ ਮਿਲ ਕੇ ਭਾਈ ਗੁਰਦਿੱਤ ਸਿੰਘ ਨੂੰ ਸਾਡੇ ਇਤਿਹਾਸ ਦਾ ਅਮਰ ਪਾਤਰ ਬਣਾ ਦਿੰਦੀਆਂ ਨੇ। ਇਹ ਸਮਾਂ ਉਹ ਏ ਜਿਹਨੂੰ ਨਾਮਧਾਰੀ ਇਤਿਹਾਸ ਦੇ ਖੂਨੀ ਦਿਨਾਂ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ। 17 ਜਨਵਰੀ ਦਾ ਦਿਨ ਏ ਨਾਮਧਾਰੀ ਸਿੰਘ, ਅੱਧਾ ਸੈਂਕੜਾ ਨਾਮਧਾਰੀ ਸਿੰਘ ਮਲੇਰਕੋਟਲੇ ਦੇ ਰੱਕੜ ਦੇ ਦਰਿਆ ਦੇ ਵਿੱਚ ਅੱਗ ਦਾ ਦਰਿਆ ਤਰ ਰਹੇ ਨੇ, ਮੌਤ ਦੀ ਅੱਗ, ਤੋਪਾਂ ਦੇ ਗੋਲਿਆਂ ਦੀ ਅੱਗ। ਸਤਿਗੁਰੂ ਜੀ ਸਿਆੜ ਪਿੰਡ ਚ ਨੇ, ਜਦੋਂ ਉੱਥੇ ਪਤਾ ਲੱਗਦਾ ਹੈ, ਖੜਾਕ ਆਉਂਦਾ ਹੈ, ਤੋਪਾਂ ਦੀ ਆਵਾਜ਼, ਭਰ ਮਾਰ ਮੇਰੇ ਲਾਡਲਿਆਂ ਤੇ ਚੱਲ ਰਹੀਆਂ ਨੇ, ਤਿਆਰੀਆਂ ਕਰਦੇ ਨੇ, ਘੋੜਿਆਂ ਤੇ ਕਾਠੀਆਂ ਪਾਓ ਤੇ ਚਲੋ ਸ੍ਰੀ ਭੈਣੀ ਸਾਹਿਬ ਨੂੰ। ਸ੍ਰੀ ਭੈਣੀ ਸਾਹਿਬ ਉੱਤਰ ਹੀ ਰਹੇ ਨੇ, ਉੱਤਰ ਕੇ ਸ਼ਾਇਦ ਹੀ ਜੇ ਜਲ ਪਾਣ ਕਰ ਲਿਆ ਕੋਈ ਪ੍ਰਸ਼ਾਦ ਪਾਣੀ ਜਾਂ ਹੋਰ। ਮਗਰੇ ਮਗਰ ਚਾਰ ਸਵਾਰ ਤੇ ਇੱਕ ਥਾਣੇਦਾਰ ਭਾਈ ਬਾਹੋਵਾਲ ਲਿਖਦੇ ਨੇ, ਆਪ ਜੀ ਨੂੰ ਲੁਧਿਆਣੇ ਯਾਦ ਕੀਤਾ ਹੈ। ਬਾਹੋਵਾਲ ਜੀ ਦੇ ਸ਼ਬਦਾਂ ਚ ਸਤਿਗੁਰੂ ਜੀ ਕਹਿੰਦੇ, ਅਸਾਂ ਕੋਈ ਬੈਠ ਤਾਂ ਨਹੀਂ ਰਹਿਣਾ ਹੈ, ਅਸੀਂ ਤਾਂ ਆਏ ਹੀ ਇਸੇ ਕੰਮ ਲਈ ਸਾਂ, ਸਾਡੇ ਜਾਏ ਬਿਨਾਂ ਧਰਮ ਨਹੀਂ ਤੁਰਦਾ। ਬਹੁਤ ਸੰਵਾਦ ਹੁੰਦੇ ਨੇ, ਇੱਕ ਥਾਂ ਤੇ ਇਹ ਵੀ ਕਹਿੰਦੇ ਨੇ, ਹੋਰ ਇੰਸਪੈਕਟਰ ਦੋ ਆਉਂਦੇ ਨੇ, ਕਿ ਇਹਨੇ ਤਾਮ ਝਾਮ ਦੀ ਕੀ ਲੋੜ ਸੀ, ਕਿਸੇ ਅਦਨੇ ਇੱਕ ਛੋਟੇ ਕਰਮਚਾਰੀ ਨੂੰ ਜਿਹਨੂੰ ਅੱਜ ਕੱਲ ਦਰਜਾ 4 ਕਹਿ ਦਿੰਦੇ ਆ ਉਹਨੂੰ ਭੇਜ ਦਿੰਦੇ, ਅਸੀਂ ਤਾਂ ਉਹਦੇ ਆਖੇ ਵੀ ਆਉਣ ਨੂੰ ਭਾਈ ਤਿਆਰ ਬੈਠੇ ਸਾਂ। ਫਿਰ ਬਾਹੋਵਾਲ ਜੀ ਲਿਖਦੇ ਨੇ, ਤੀਰ ਕੀ ਚੋਂਚ ਜਿਤਨੀ ਪਾਪ ਕੀ ਚਾਦਰ ਫਟੀ ਹੈ, ਤੀਰ ਦੀ ਚੁੰਝ ਜਿੰਨੀ, ਤੀਰ ਕੀ ਚੋਂਚ ਜਿਤਨੀ ਧਰਮ ਕੀ ਚਾਦਰ ਵਿਛੀ ਹੈ। ਇੱਕ ਸ਼ਬਦ ਹੋਰ ਜਿਹੜਾ ਬਾਹੋਵਾਲ ਜੀ ਦੇ ਮੁਤਾਬਕ ਇੱਕ ਹਫਤਾ ਪਹਿਲਾਂ ਤੋਂ ਰੋਜ਼ ਪੜ ਰਹੇ ਨੇ, ਕੰਗਣਾ ਸ਼ਿਸ਼ਪਾਲ ਕੇ ਹੱਥ ਰਿਹਾ ਵਿਧਨਾ ਕਸ਼ ਔਰ ਕੀ ਔਰ ਠਣੀ। ਗੁਰਦਿੱਤ ਤਿਆਰੀ ਹੋਈ ਤਾਂ ਪਹਿਲਾਂ ਆਖਣ ਲੱਗੇ ਘੋੜਿਆਂ ਤੇ ਪਾਓ ਕਾਠੀਆਂ, ਫਿਰ ਕਹਿੰਦੇ ਨਹੀਂ ਘੋੜੇ ਥੱਕੇ ਨੇ। ਸਤਿਗੁਰੂ ਜਿਹੜਾ ਹਰ ਪ੍ਰਾਣੀ ਮਾਤਰ ਵਾਸਤੇ ਵੀ ਸੋਚਦਾ, ਜੀਵਾਂ ਵਾਸਤੇ, ਘੋੜੇ ਥੱਕੇ ਨੇ, ਗੱਡਾ ਤਿਆਰ ਕਰੋ। ਗੁਰਦਿੱਤ ਸਿੰਘ ਨੂੰ ਹੁਕਮ ਹੋਇਆ ਗੱਡਾ ਤਿਆਰ ਕਰੋ, ਗੱਡਾ ਤਿਆਰ ਕਰਕੇ ਪੱਖਲੀਆਂ ਲਾਏ ਲਵੋ। ਬਹਵਾਲ ਜੀ ਕਹਿੰਦੇ ਨੇ ਕੋਠੇ ਵਾਂਗੂ ਬਣ ਗਿਆ। ਮੁਖੀ ਸੂਬਾ ਜਵਾਹਰ ਸਿੰਘ ਜੀ ਆ ਗਏ, ਸਾਹਿਬ ਸਿੰਘ ਜੀ ਆ ਗਏ। ਉਹਨਾਂ ਨੇ ਇਹਨਾਂ ਕੋ ਪੁੱਛਿਆ ਜੀ ਕੁਝ ਮਾਇਆ ਥੋੜੀ ਬਹੁਤ ਸਾਹਿਬ ਸਿਆਣ ਲੈ ਕੰਮ ਆਏਗੀ। ਔਰ ਹਜੂਰੀ ਸੇਵਕ ਚੇਤ ਸਿੰਘ ਮੌੜਾਂ ਦਾ ਸੀ, ਉਹਨੇ ਪੁੱਛਿਆ ਜੀ ਮੈਨੂੰ ਹੁਕਮ, ਚੇਤ ਸਿੰਘ ਤੁਸੀਂ ਗ੍ਰਿਸਤੀ ਹੋ, ਅਸਾਂ ਇਹ ਬੜੇ ਚਿਰ ਦੀ ਗੱਲ ਨਾਨੂ ਸਿੰਘ ਨਾਲ ਕੀਤੀ ਏ ਕਿ ਜਦੋਂ ਇਹ ਵੇਲਾ ਆਵੇਗਾ ਨਾਨੂ ਸਿੰਘ ਚੱਲੇਗਾ, ਗੁਰੂ ਦਾ ਪਿਆਰਾ ਸਿੱਖ, ਆਪ ਮੰਗ ਕੇ ਜਲਾ ਵਤਨੀ ਲੈਣ ਵਾਲਾ ਭਾਈ ਨਾਨੂ ਸਿੰਘ। ਪੰਜਵਾਂ ਗੁਰਦਿੱਤ ਸਿੰਘ ਗਾਡੀ ਗੱਡਾ ਇੱਥੋਂ ਤੁਰ ਪਿਆ ਹੈ। ਔਰ ਇਹ 2 ਵਜੇ ਰਾਤ ਦੇ, ਬਹੁਵਾਲ ਜੀ ਕਹਿੰਦੇ ਨੇ ਕਿ ਉੱਥੇ ਡਾਕ ਬੰਗਲੇ ਵਿੱਚ ਮਾਤਾ ਜੀਵਨ ਕੌਰ ਜੀ, ਅਵਤਾਰ ਸਿੰਘ ਆਜ਼ਾਦ ਹੋਰਾਂ ਦੀ ਕਲਮ ਦਾ ਲਿਖਿਆ 1995 ਬਿਕਰਮੀ ਦੇ ਸਤਯੁਗ ਦੇ ਬਸੰਤ ਅੰਕ ਵਿੱਚ। ਅਵਤਾਰ ਸਿੰਘ ਆਜ਼ਾਦ ਪੰਜਾਬੀ ਦੇ ਸਾਡੇ ਬੜੇ ਉੱਘੇ ਵਿਦਵਾਨ ਹੋਏ ਨੇ। ਕਈ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਬਸੰਤ ਅੰਕ ਦੀ ਤਿਆਰੀ ਚ ਸੱਦ ਲੈਂਦੇ ਸੀ। ਉਹ ਕਹਿੰਦੇ ਅੰਕ ਬਣ ਗਿਆ ਸੀ ਤੇ ਮੈਂ ਵਿਹਲਾ ਸਾਂ ਤੇ ਮੈਨੂੰ ਮਾਸਟਰ ਬਲਵੰਤ ਸਿੰਘ ਜੀ ਨੇ ਪ੍ਰੇਰਿਆ ਕਿ ਮਾਤਾ ਜਿਉਣ ਕੌਰ ਜੀ ਤੋਂ ਕੁਝ ਨੋਟ ਕਰ ਲਵੋ। ਉਹਨਾਂ ਕੋਲ ਬਹੁਤ ਸਾਰਾ ਨਾਮਧਾਰੀ ਇਤਿਹਾਸ ਹੈ, ਉਹਨਾਂ ਨੇ ਲਿਖਿਆ ਉਸ ਅੰਕ ਚ। ਤਾਂ ਮਾਤਾ ਜੀ ਨੇ ਦੱਸਿਆ ਕਿ ਉਹ ਗੁਰੂ ਵਿਛੋੜੇ ਦਾ, ਮਾਤਾ ਜੀ ਉਦੋਂ 12 ਸਾਲ ਦੇ ਸੀ, ਪਿਤਾ ਬਾਬਾ ਖੁਸ਼ਹਾਲ ਸਿੰਘ ਜੀ ਨਾਲ ਇੱਥੇ ਆਏ ਨੇ। ਉਹ ਦੱਸਦੇ ਨੇ ਉਹ ਗੱਡੇ ਵਾਲੀ ਗੱਲ, ਗੁਰੂ ਹਰੀ ਸਿੰਘ ਜੀ, ਬਾਬਾ ਜੱਸਾ ਸਿੰਘ ਜੀ, ਸੰਗਤਾਂ ਜੋ ਵਿਯੋਗੀ ਦਸ਼ਾ ਉਸ ਵੇਲੇ ਉਹ ਸਾਰੇ ਜਾਣਦੇ ਨੇ। ਔਰ ਗੁਰਦਿੱਤ ਸਿੰਘ ਜੀ ਗੱਡਾ ਲੈ ਕੇ ਜਾਂਦੇ ਨੇ। ਉੱਥੇ ਜਾਣ ਤੋਂ ਬਾਅਦ ਗੁਰਦਿੱਤ ਸਿੰਘ ਨੂੰ ਆਖਿਆ ਕਿ ਲੈ ਜਾ ਵਾਪਸ ਗੱਡਾ। ਉਹ ਮਾਤਾ ਜੀ ਵਾਲੇ ਲੇਖ ਚ ਲਿਖਿਆ ਕਿ ਗੁਰਦਿੱਤ ਸਿੰਘ ਕਹਿੰਦਾ ਮੈਨੂੰ ਵੀ ਸਤਿਗੁਰੂ ਜੀ ਦੇ ਨਾਲ ਲੈ ਚੱਲੋ, ਮੈਂ ਵਾਪਸ ਜਾ ਕੇ ਜਦੋਂ ਸੰਗਤਾਂ ਚ ਪਿੱਛੇ ਅਪੜਾਂਗਾ ਕਿਹੜਾ ਮੂੰਹ ਲੈ ਕੇ ਜਾਵਾਂਗਾ। ਜਦੋਂ ਉਹਨਾਂ ਪੁੱਛਿਆ ਜਿਨ੍ਹਾਂ ਨੂੰ ਲੈ ਕੇ ਗਏ ਸੋ ਉਹਨਾਂ ਨੂੰ ਕਿੱਥੇ ਛੱਡ ਆਏ ਹੋ, ਉਹ ਕਿੱਥੇ ਨੇ, ਮੈਂ ਕੀ ਜਵਾਬ ਦਿਆਂਗਾ। ਦੁਬਾਰਾ ਉਹ ਫੇਰ ਅਧਿਕਾਰੀ ਆ ਕੇ ਕਹਿੰਦਾ ਉਹਨਾਂ ਨੂੰ ਬਿਸਤਰਾ ਚਾਹੀਦਾ, ਤੂੰ ਇੱਕ ਵਾਰ ਉਹਨਾਂ ਦਾ ਬਿਸਤਰਾ ਲਿਆ। ਤੇ ਬਿਸਤਰੇ ਦੇ ਬਹਾਨੇ ਇੱਕ CID ਦਾ ਸਿਪਾਹੀ ਉਹਨਾਂ ਦੇ ਨਾਲ ਗੱਡੇ ਤੇ ਜਮਾਲਪੁਰ ਤੱਕ ਆਉਂਦਾ। ਅੱਗੋਂ ਭਾਈ ਗੁਰਦਿੱਤ ਸਿੰਘ ਜੀ, ਭਾਈ ਗੁਰਦਿੱਤ ਸਿੰਘ ਮਾਤਾ ਜੀ ਨੂੰ ਦੱਸਦੇ ਨੇ ਕਿ ਜਦੋਂ ਮੈਂ ਵਾਪਸ ਆ ਰਿਹਾ ਜਿਹੜੇ ਸਿੰਘ 17 ਨੂੰ ਤਾਂ ਸਤਿਗੁਰੂ ਜੀ ਨੂੰ ਲੈ ਗਏ, ਔਰ ਫਿਰ ਜਿਹੜੇ 18 ਨੂੰ ਸਵੇਰੇ ਜਿਹੜੇ ਸਿੰਘ, ਹੋ ਸਕਦਾ ਕਿ ਉਹ ਉੱਥੇ ਸੁਬਾਹ ਤੱਕ ਰੁਕੇ ਰਹੇ ਹੋਣ ਗੁਰਦਿੱਤ ਸਿੰਘ ਹੋਰੀ, ਉਹ ਸਿੰਘਾਂ ਦਾ ਮੈਨੂੰ ਭੈਣੀ ਸਾਹਿਬੋਂ ਲੁਧਿਆਣੇ ਨੂੰ ਪੁਲਿਸ ਲਈ ਜਾਂਦੀ ਮਿਲੀ। ਕੋਈ 150 ਦੇ ਕਰੀਬ ਇਹ ਸਿੰਘ ਨੇ ਜਿਹੜੇ ਉਹਨਾਂ ਨੇ ਰਸਤੇ ਵਿੱਚ ਵੇਖੇ ਨੇ, ਇਹ ਉਸ ਵੇਲੇ ਦੇ ਪ੍ਰਤੱਖ ਦਰਸ਼ੀ ਨੇ। ਇਹਨਾਂ ਦੀ ਉਮਰ ਸਰਕਾਰੀ ਰਿਕਾਰਡ ਦੇ ਵਿੱਚ ਭੈਣੀ ਸਾਹਿਬ ਦੀ ਜਿਹੜੀ ਜ਼ਿਲ੍ਹਾ ਲੁਧਿਆਣਾ ਦੀ ਸੂਚੀ ਹੈ 38 ਨੰਬਰ ਤੇ ਗੁਰੂ ਹਰੀ ਸਿੰਘ ਜੀ ਦਾ ਜ਼ਿਕਰ ਹੈ, ਬਾਬਾ ਬੁੱਧ ਸਿੰਘ ਕਰਕੇ ਉੱਥੇ ਲਿਖਿਆ ਕਿ ਇਸ ਵੇਲੇ ਕੂਕਿਆਂ ਦੇ ਮੁਖੀ ਨੇ। 39 ਨੰਬਰ ਚ ਇਹ ਲਿਖਿਆ ਕਿ 38 ਨੰਬਰ ਵਾਲੇ ਜਿਹੜੇ ਗੁਰੂ ਹਰੀ ਸਿੰਘ ਜੀ ਨੇ, ਇਹ ਇਸ ਵੇਲੇ ਉਹਨਾਂ ਕੋਲ ਰਹਿੰਦਾ, ਇਹਦਾ ਪਿੰਡ ਮੋਰੋਂ ਹੈ, ਜ਼ਿਲ੍ਹਾ ਜਲੰਧਰ ਵਿੱਚ। ਚੱਕਰਵਰਤੀ ਜੀ ਟਾਂਕ ਛੱਤਰੀ ਉਹਨਾਂ ਨੂੰ ਲਿਖਦੇ ਨੇ, ਸ਼ੀਂਬਾ ਭਾਈਚਾਰਾ, ਸ਼ੀਂਬਾ ਸਮੁਦਾਇ ਚੋਂ ਨੇ। ਔਰ ਇੱਕ ਹੋਰ ਆਰਟੀਕਲ ਚ ਪੁਰਾਣੇ ਚ ਜ਼ਿਕਰ ਆਉਂਦਾ ਹੈ ਕਿ ਮੋਰੋਂ ਪੁਰਾਣਾ ਪਿੰਡ ਨਹੀਂ ਸੀ, ਜਾਂ ਗੁਰਦਿੱਤ ਸਿੰਘ ਜੀ ਦੇ ਪਿਤਾ ਜਾਂ ਉਹਨਾਂ ਦੇ ਵਡੇਰੇ ਮੋਰੋਂ ਪਿੰਡ ਵਿੱਚ ਆ ਕੇ ਵਸ ਗਏ ਸਨ। ਉਹ ਤਾਂ ਅਨੰਦਪੁਰ ਸਾਹਿਬ ਦੇ ਹੋਲੇ ਤੋਂ ਥੋੜਾ ਚਿਰ ਪਹਿਲਾਂ ਉਹ ਇੱਥੇ ਆਏ ਨੇ। ਸਰਕਾਰੀ ਰਿਕਾਰਡ ਮੁਤਾਬਕ 1880 ਚ ਉਮਰ 30 ਸਾਲ ਏ, ਰਿਕਾਰਡ ਦਾ ਅੱਗਾ ਪਿੱਛਾ ਹੋ ਜਾਂਦਾ ਹੈ। ਉਹ ਸਤਿਗੁਰੂ ਰਾਮ ਸਿੰਘ ਜੀ ਵੇਲੇ ਵੀ ਖੇਤੀ ਦੇ ਗੱਡਿਆਂ ਦੇ ਭੈਣੀ ਸਾਹਿਬ ਚ ਇੰਚਾਰਜ ਨੇ ਭਾਈ ਗੁਰਦਿੱਤ ਸਿੰਘ ਜਿਹੜੇ ਨੇ, ਇਸ ਲਈ ਮੇਰਾ ਅੰਦਾਜ਼ਾ ਕਿ 40 ਦੇ ਨੇੜੇ ਤੇੜੇ ਜਰਮਨ ਹੋਏਗਾ। ਔਰ 65, 66, 67 ਤੱਕ ਉਹ ਗੁਰਦੁਆਰਾ ਸ੍ਰੀ ਭੈਣੀ ਸਾਹਿਬ ਵਿੱਚ ਆ ਗਏ ਸਤਿਗੁਰੂ ਜੀ ਦੀ ਸ਼ਰਨ ਵਿੱਚ। ਕਿਉਂਕਿ ਇੱਕ ਪ੍ਰਸੰਗ ਆਉਂਦਾ ਹੈ ਸਾਡੇ ਇਤਿਹਾਸ ਚ, ਆਮ ਉਹ ਦੁਹਰਾਇਆ ਜਾਂਦਾ ਹੈ, ਗੁਰੂ ਹਰੀ ਸਿੰਘ ਜੀ ਦੀ ਨਿਮਰਤਾ ਬਾਰੇ, ਉਹਨਾਂ ਦੀ ਧੀਰਜ ਬਾਰੇ, ਕਿ ਉਹ ਖੇਤੀ ਕਰਦੇ ਸਨ, ਆਪਣੇ ਕੰਮ ਵਾਸਤੇ ਡੇਰੇ ਚੋਂ ਲੱਜਾਂ ਲੈ ਗਏ, ਇਧਰੋਂ ਕੋਈ ਡੇਰੇ ਵਾਲਿਆਂ ਦਾ ਕੰਮ ਆ ਗਿਆ ਹੋਵੇਗਾ। ਤਾਂ ਭਾਈ ਗੁਰਦਿੱਤ ਸਿੰਘ ਜੀ ਗਏ, ਜਾ ਕੇ ਕਹਿਣ ਲੱਗੇ ਕਿ ਡੇਰੇ ਵਾਸਤੇ ਲੱਜਾਂ ਚਾਹੀਦੀਆਂ ਨੇ। ਉਹਨਾਂ ਆਖਿਆ ਗੁਰਦਿੱਤ ਸਿੰਘ ਲੈ ਜਾਓ, ਪਰ ਇਸ ਗੱਲ ਦਾ ਨਾਂ ਤਾਂ ਸਾਰੀ ਉਮਰ ਕਦੇ ਗੁਰੂ ਹਰੀ ਸਿੰਘ ਜੀ ਨੇ ਬੁਰਾ ਮਨਾਇਆ, ਕਿਉਂਕਿ ਉਹਨਾਂ ਸੋਚਿਆ ਉਹ ਡਿਊਟੀ ਤੇ ਸੀ, ਉਸ ਵੇਲੇ ਜਿੰਮੇਵਾਰੀ ਨਿਭਾ ਰਿਹਾ ਸੀ। ਜੇ ਬੁਰੇ ਮਨਾਉਣ ਵਾਲੀ ਗੱਲ ਹੁੰਦੀ ਤੇ ਮਹੰਤੀ ਦਾ ਖਿਤਾਬ ਉਹਨਾਂ ਨੂੰ ਗੁਰੂ ਹਰੀ ਸਿੰਘ ਜੀ ਨੇ ਦਿੱਤਾ, ਔਰ ਉਹ ਸਾਰਾ ਸਮਾਂ 1922 ਈਸਵੀ ਤੱਕ ਪੂਰੇ 50 ਸਾਲ ਬਹੁਤਾ ਸਮਾਂ ਸਤਿਗੁਰੂ ਹਰੀ ਸਿੰਘ ਜੀ ਦੀ ਹਜ਼ੂਰੀ 'ਚ, ਤੇ ਕੋਈ 15 ਸਾਲ ਦੇ ਕਰੀਬ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਹਜ਼ੂਰੀ ਵਿੱਚ ਡੇਰਾ ਸ੍ਰੀ ਭੈਣੀ ਸਾਹਿਬ ਦੇ ਵਿੱਚ ਹੀ ਆਖਰੀ ਸਵਾਸ ਭਾਈ ਗੁਰਦਿੱਤ ਸਿੰਘ ਜੀ ਲੈਂਦੇ ਨੇ। ਸਾਡੇ ਇਤਿਹਾਸ ਵਿੱਚ ਉਹਨਾਂ ਦਾ ਕਈ ਥਾਵਾਂ ਤੇ ਜ਼ਿਕਰ ਆਉਂਦਾ ਹੈ। ਜਦੋਂ ਸਤਿਗੁਰੂ ਜੀ ਨੇ ਹੁਕਮ ਭੇਜਿਆ ਕਿ ਅਖੰਡ ਪਾਠ ਮੇਰੇ ਨਿਮਿਤ ਕਰਾਓ, ਗੁਰੂ ਹਰੀ ਸਿੰਘ ਜੀ ਨੇ ਇਹਨਾਂ ਸਿੰਘਾਂ ਨੂੰ ਕਿਹਾ ਵੀ ਕਰੋ ਬਈ, ਹੁਕਮ ਹੈ ਤਾਂ 5 ਅਖੰਡ ਪਾਠ ਤਾਂ ਕਰੋ। ਇਹ 1875 ਈਸਵੀ 'ਚ 5 ਅਖੰਡ ਪਾਠ ਪਹਿਲੀ ਵਾਰ ਲੰਗਰ ਵਿੱਚ ਕੋਈ ਭੋਰਾ ਹੈ ਉਸ ਭੋਰੇ 'ਚ ਸ਼ੁਰੂ ਕੀਤੇ। ਰਾਘੋ ਸਿੰਘ ਲਾਂਗਰੀ ਨੇ, ਗੁਰਦਿੱਤ ਸਿੰਘ ਨੇ, ਨਰਾਇਣ ਸਿੰਘ ਨੇ, 3 ਸਿੰਘ ਨੇ ਜਿਹੜੇ ਅਖੰਡ ਪਾਠ ਸ਼ੁਰੂ ਕਰਦੇ ਨੇ ਰਾਤ ਨੂੰ, ਇਹਨਾਂ ਦੀ ਰੌਲ ਏ। ਦਿਨ ਵੇਲੇ ਬਸੰਤ ਸਿੰਘ ਆ ਜਾਂਦੇ ਨੇ, ਬੀਬੀ ਨੰਦਾ ਦੇ ਪੁੱਤਰ, ਹੋਰ ਕੁਝ ਨੌਜਵਾਨ ਦਿਨੇ ਉਹ ਮਦਦ ਕਰਦੇ ਨੇ। 2 ਅਖੰਡ ਪਾਠ ਚੱਲ ਗਏ, 3 ਜਦੋਂ ਆਇਆ ਤਾਂ ਮੁਖਬਰਾਂ ਨੇ ਬਟਨ ਚੜਾਏ ਕੇ ਲੈ ਆਂਦਾ, ਭਾਈ ਬਾਹੋਵਾਲ ਲਿਖਦੇ ਨੇ। ਇੱਕ ਚੁਬਾਰੇ 'ਚ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ, ਗੱਦੀ ਸਾਹਿਬ ਵਾਲੇ 'ਚ, ਗੁਰੂ ਹਰੀ ਸਿੰਘ ਜੀ ਵਾਲੇ ਚੁਬਾਰੇ 'ਚ। ਉਹ ਹੀ ਸਿੰਘ ਇੱਕ ਉੱਥੋਂ ਭੱਜਿਆ, ਉਹਨੇ ਤੁਕ ਦੱਸੀ ਕਿ ਆਹ ਤੁਕ ਏ, ਉਹ ਤੁਕ ਪੜੀ ਜਾ। ਔਰ ਉੱਥੇ ਉਹ ਭੋਰੇ ਦਾ ਮੂੰਹ ਬੰਦ ਕਰ ਦਿੱਤਾ, ਤਵੀ ਰੱਖੀ, ਚਰੀ ਦੇ ਪੂਲੇ ਰੱਖੇ ਜਾਂ ਕੀ ਕੀਤਾ, ਹਵਨ ਤੇ ਉਹ ਵਗੈਰਾ ਜਿਹੜਾ ਸੀ ਉਹਨੂੰ ਆਸੇ ਪਾਸੇ ਕੀਤਾ, ਬਟਨ ਤੁਰ ਫਿਰ ਕੇ ਗੇੜਾ ਕੱਢ ਕੇ ਚਲਾ ਗਿਆ, ਕਹਿੰਦਾ ਝੂਠ ਬੋਲਦੇ ਹੈ। ਔਰ ਬਾਕੀ ਰਹਿੰਦੇ 2 ਵੀ ਤੇ ਇਹ 3ਵੀਂ 5 ਪਾਠ ਸੰਪੂਰਨ ਹੋਏ। ਸਤਿਗੁਰੂ ਜੀ ਦਾ ਅਗਲਾ ਹੁਕਮਨਾਮਾ ਆਉਂਦਾ ਹੈ ਕਿ ਜਿੱਦਣ ਪਾਠ ਸੰਪੂਰਨ ਹੋਏ, ਦੇਹ ਨੂੰ ਸੁੱਖ ਹੋ ਗਿਆ, ਸਾਡੇ ਸਰੀਰ ਨੂੰ ਸੁੱਖ ਨਾ ਥਾ। ਫਿਰ ਹੁਕਮ ਆਇਆ ਕਿ ਸਾਡੇ ਨਿਮਿਤ ਦਮਦਮੇ ਭੋਗ ਪਾਓ। ਫਿਰ ਗੁਰੂ ਹਰੀ ਸਿੰਘ ਜੀ 1878 ਈਸਵੀ 'ਚ ਇਹਨਾਂ ਸਿੰਘਾਂ ਨੂੰ, ਆਪਣੇ ਹਜ਼ੂਰੀ ਸਿੰਘਾਂ ਨੂੰ ਲੈ ਕੇ ਭਾਈ ਗੁਰਦਿੱਤ ਸਿੰਘ ਜੀ ਨੂੰ ਦਮਦਮੇ ਸਾਹਿਬ 5 ਅਖੰਡ ਪਾਠਾਂ ਦੇ ਭੋਗ ਪਵਾ ਕੇ ਆਉਂਦੇ ਨੇ। ਜਦੋਂ ਵਾਪਸੀ 'ਤੇ ਆਉਂਦੇ ਨੇ, ਉਸ ਤੋਂ ਪਹਿਲਾਂ ਬਸੰਤ ਸਿੰਘ ਦੇ ਆਨੰਦ ਦਾ ਜ਼ਿਕਰ ਇਹਨਾਂ ਨੇ ਕੀਤਾ। ਇੱਕ ਆਨੰਦ ਉਹਦਾ ਦੁਰਗਾਪੁਰ 'ਚ ਹੋਇਆ, ਗੁਰੂ ਹਰੀ ਸਿੰਘ ਜੀ ਮਨਜ਼ੂਰੀ ਲੈ ਕੇ ਗਏ ਨੇ। ਇੱਕ ਘਟਨਾ ਹੋਰ ਘਟਤ ਹੋਈ, ਜਿਹੜੀ ਘਟਨਾ ਨੇ ਗੁਰੂ ਹਰੀ ਸਿੰਘ ਜੀ ਨੂੰ ਕਾਫੀ, ਉਹ ਥੋੜਾ ਇਸ ਘਟਨਾ ਦਾ ਉਹਨਾਂ ਨੇ ਬਹੁਤ ਬੁਰਾ ਮਨਾਇਆ। ਉਹ ਘਟਨਾ ਇਸ ਤਰ੍ਹਾਂ ਸੀ ਕਿ ਮਾਤਾ ਜੱਸਾਂ ਦੀ ਇੱਕ ਭਤੀਜੀ ਸੀ, ਮਾਤਾ ਜੱਸਾਂ ਧਰੋੜ ਪਿੰਡ, ਸਤਿਗੁਰੂ ਜੀ ਦੇ ਮਹਿਲ, ਸਤਿਗੁਰੂ ਰਾਮ ਸਿੰਘ ਜੀ ਦੇ। ਉਸ ਭਤੀਜੀ ਦਾ ਰਿਸ਼ਤਾ ਸਤਿਗੁਰੂ ਜੀ ਤੇ ਗੁਰੂ ਹਰੀ ਸਿੰਘ ਜੀ ਦੇ ਤਾਏ ਨੱਥਾ ਸਿੰਘ ਦੇ ਪੁੱਤਰ, ਦਰਬਾਰਾ ਸਿੰਘ ਦੇ ਪੁੱਤਰ ਨਰਾਇਣ ਸਿੰਘ ਨਾਲ ਕੀਤਾ ਸੀ। ਔਰ ਜਦੋਂ ਇਹ ਭਾਣਾ ਵਰਤਿਆ ਤਾਂ ਉਹ ਰਿਸ਼ਤਾ, ਬੰਦੇ ਕਈ ਵਾਰ ਡੋਲ ਵੀ ਜਾਂਦੇ ਨੇ, ਇੱਕ ਰੂਪਾ ਨਾਂ ਦਾ ਲੁਧਿਆਣੇ ਦਾ ਸਿੰਘ, ਉਹ ਰੂਪੇ ਨੇ ਲਿਆ ਕੇ ਆਪਣੇ ਭਤੀਜੇ ਨੂੰ ਕਰਾ ਦਿੱਤਾ। ਤਾਂ ਹੁਣ ਰੂਪੇ ਦੀ ਦਾ ਲੜਕਾ ਭੈਣੀ ਮਹਾਰਾਜ ਦੀ ਬਿਸ਼ਨ ਕੌਰ ਨਾਲ ਮੰਗਿਆ। ਜਦੋਂ ਵਾਪਸੀ ਤੇ ਗੁਰੂ ਹਰੀ ਸਿੰਘ ਜੀ ਭੈਣੀ ਮਹਾਰਾਜ ਆਉਂਦੇ ਨੇ, ਬਿਸ਼ਨ ਕੌਰ ਦੇ ਪਿਤਾ ਨਾਂ ਲਿਖਿਆ ਭਾਈ ਬਾਹੋਵਾਲ ਨੇ ਉਹਨਾਂ ਦਾ, ਉਹਨੂੰ ਪੁੱਛਿਆ, ਉਹ ਲੜਕੇ ਬਾਰੇ ਸੁਣਿਆ, ਉਹ ਰਹਿਤ ਵਿੱਚ ਨਹੀਂ, ਸਿਰ ਮਨਾ ਦਿੱਤਾ, ਲੜਕੀ ਨਹੀਂ ਦੇਣੀ। ਉਹ ਆਂਦਾ ਜੀ 7 ਬਚਨ ਜਿਵੇਂ ਹੁਕਮ। ਉਥੋਂ ਮਹੰਤ ਗੁਰਦਿੱਤ ਸਿੰਘ ਜੀ ਨੂੰ ਭਜਾਉਂਦੇ ਨੇ ਤੇ ਭੈਣੀ ਸਾਹਿਬ ਜਾ ਬਸੰਤ ਸਿੰਘ ਨੂੰ ਲਿਆ, ਤੇ ਉਹ ਜਿਹੜਾ ਬਸੰਤ ਸਿੰਘ ਦਾ ਇੱਕ ਆਨੰਦ ਦੁਬਾਰਾ ਉੱਥੇ, ਉਹ ਜਿਹੜੀ ਰੂਪੇ ਦੇ ਮੁੰਡੇ ਦੀ ਮੰਗ ਸੀ, ਫਿਰ ਉਹਦੇ ਨਾਲ ਹੋਇਆ, ਮਹੰਤ ਜੀ ਦੇ ਲਿਆ ਕੇ ਉਹਨਾਂ ਨੇ ਕਰਵਾਇਆ ਗੁਰੂ ਜੀ ਦੀ ਆਗਿਆ ਦੇ ਨਾਲ। ਇਸ ਤਰ੍ਹਾਂ ਦੀਆਂ ਘਟਨਾਵਾਂ ਸਾਡੇ ਇਤਿਹਾਸ ਵਿੱਚ ਮਿਲਦੀਆਂ ਨੇ। ਔਰ ਇੱਕ 1881 20 ਮਾਰਚ ਦੀ ਘਟਨਾ ਹੈ, ਲਾਟੋਂ ਦੀ ਟੱਕੀ। ਲਾਟੋਂ ਦੀ ਟੱਕੀ ਵਿੱਚ ਵਾਰਬਟਨ ਕੋਲ ਗੁਪਤ ਸੂਚਨਾ ਪਹੁੰਚਦੀ ਹੈ ਕਿ ਕੂਕੇ ਇਕੱਠੇ ਹੋ ਰਹੇ ਨੇ। ਉਹ ਆਉਂਦਾ ਤਾਂ ਉੱਥੇ 150 ਨਾਮਧਾਰੀ ਨੇ, ਮਾਈ ਅਤਰੀ, ਮਾਈ ਸਰ ਖਾਨੇ ਵਾਲੀ, ਉਸ ਵੇਲੇ ਪੰਥ 'ਚ ਉਹ ਵੀ ਦੌਰੇ ਕਰ ਰਹੇ ਨੇ, ਉਹਨਾਂ ਦੀ ਬਹੁਤ ਜ਼ਿਆਦਾ ਮਾਨਤਾ ਹੈ ਕਿਉਂਕਿ ਉਹ ਸਤਿਗੁਰੂ ਜੀ ਨਾਲ ਸੂਬਾ ਗਿਆਨੀ ਸਿੰਘ ਜੀ ਨੇ ਰਿਸ਼ਤੇ ਦੀ ਗੱਲ ਚਲਾਈ। ਉਹਨਾਂ ਨੇ ਪ੍ਰਵਾਨ ਨਾ ਕੀਤੀ ਪਰ ਪੰਥ ਨੇ ਉਹਨਾਂ ਨੂੰ ਮਾਤਾ ਦਾ ਸਨਮਾਨ ਦੇਣਾ ਸ਼ੁਰੂ ਕੀਤਾ। ਉਹ ਵੈਸੇ ਉਹ ਨਾਮਧਾਰੀ ਬਾਣੇ 'ਚ ਨਹੀਂ, ਉਹਨਾਂ ਨੇ ਵੇਸ਼ਭੂਸ਼ਾ ਬਦਲੀ ਏ, ਪਰ ਜਦੋਂ ਬਟਨ ਨੇ ਉਹਨੂੰ ਕਿਹਾ ਵੀ ਮੇਰੇ ਨਾਲ ਗੱਲ ਕਰਾਓ, ਉਹ ਕਹਿੰਦੇ ਪਰਦੇ ਵਿੱਚ ਸਰਦਾਰ ਆਖਣ ਲੱਗਾ ਮੇਰੀ ਭੈਣ ਹੈ, ਮੈਂ ਇੱਧਰ ਸਹੁਰੇ ਸਨ ਉੱਧਰੋਂ ਲੈ ਕੇ ਆ ਰਿਹਾ। ਉਹ ਕਹਿੰਦਾ ਮੇਰੀ ਗੱਲ ਪਰਦੇ 'ਚ ਕਰਾ ਦਿਓ। ਆਵਾਜ਼ ਉਹਨੇ ਸਿਆਣ ਲਈ, ਉਹ ਆਖਣ ਲੱਗਾ ਇਹ ਖਾਨੇ ਦੀ ਅਤਰ ਕੌਰ ਏ। ਉੱਥੋਂ ਬਹਾਦਰਗੜ੍ਹ ਨੂੰ ਉਹਨਾਂ ਨੂੰ ਭੇਜਿਆ ਔਰ ਸਜ਼ਾ ਦਿੱਤੀ ਪਟਿਆਲੇ ਵਾਲਿਆਂ ਨੇ ਉਹਨਾਂ ਨੂੰ ਕਿਹਾ ਵੀ ਇਹ ਕੂਕਿਆਂ ਵਾਸਤੇ ਜਿਹੜਾ ਲਗਾਤਾਰ ਖਲਲ ਪੈਦਾ ਕਰ ਰਹੇ ਨੇ। ਮਹੰਤ ਗੁਰਦਿੱਤ ਸਿੰਘ ਜੀ ਉਹਨਾਂ ਸਿੱਖ 150 ਜਿਹੜੇ ਦੀ ਲਿਸਟ ਏ 39 ਸਿੱਖਾਂ ਦੀ, ਉਹਦੇ 'ਚ ਮਹੰਤ ਜੀ ਵੀ ਸ਼ਾਮਲ ਨੇ, ਉਹਨਾਂ ਦਾ ਜ਼ਿਕਰ ਵੀ ਆਉਂਦਾ। ਵਾਰਬਟਨ ਉਸ ਵੇਲੇ ਲਿਖਦਾ ਹੈ ਕਿ ਵੈਸੇ ਹੀ ਕੂਕੇ ਸਾਡੇ ਰਾਜ ਦੇ ਖਿਲਾਫ਼ ਲਗਾਤਾਰ ਗੁੱਸੇ ਵਿੱਚ ਨੇ, ਪਰ ਜਦੋਂ ਕੋਈ ਗੁਰੂ ਰਾਮ ਸਿੰਘ ਜੀ ਦਾ ਹੁਕਮਨਾਮਾ ਆ ਜਾਂਦਾ ਉਸ ਵੇਲੇ ਆਪਣੀਆਂ ਭਾਵਨਾਵਾਂ ਨੂੰ ਕਾਬੂ ਨਹੀਂ ਰੱਖ ਸਕਦੇ। ਮਾਈ ਅਤਰੀ ਕੋਲੋਂ ਸਤਿਗੁਰਾਂ ਦੇ ਕਈ ਹੁਕਮਨਾਮੇ ਪਕੜੇ ਗਏ ਸੀ। ਔਰ ਦੂਜਾ ਉਹ ਕਹਿੰਦਾ ਹੈ ਕਿ ਭੈਣੀ ਸਾਹਿਬ ਤੋਂ ਸਿਰਫ ਮੀਲ ਡੇਢ ਮੀਲ ਦੀ ਵਿੱਥ ਤੇ 150 ਕੂਕੇ ਦਾ ਇਕੱਠਾ ਹੋਣਾ, ਇਸ ਤੋਂ ਵੱਧ ਸਾਡੇ ਰਾਜ ਲਈ ਹੋਰ ਖਤਰਾ ਕੀ ਹੋ ਸਕਦਾ। ਉਹ ਕਹਿੰਦਾ ਕਿ ਜਿਉਂ ਜਿਉਂ ਕੂਕੇ ਭੈਣੀ ਸਾਹਿਬ ਦੀ ਜੂਹ ਦੇ ਨੇੜੇ ਅੱਪੜਦੇ ਨੇ, ਇਹਨਾਂ ਦਾ ਜੋਸ਼ ਵੱਧਦਾ ਜਾਂਦਾ। ਪਤਾ ਨਹੀਂ ਇਹਨਾਂ ਦਾ ਦੱਬਿਆ ਗੁੱਸਾ ਕਿਹੜੇ ਵੇਲੇ ਫੇਰ ਭੜਕ ਪਵੇ। ਔਰ ਉਹ ਬਹੁਤ ਪੇਸ਼ਬੰਦੀਆਂ ਕਰਦਾ। ਉਹ ਕਹਿੰਦਾ ਸਾਹਨੇ ਵਾਲ ਮੈਂ ਥਾਣੇ 'ਚੋਂ ਹੋ ਕੇ ਆਇਆ, ਉੱਥੇ ਕੁੱਲ 4 ਸਿਪਾਹੀ ਨੇ, ਜੇ ਕੂਕੇ ਦੁਬਾਰਾ ਉੱਠ ਬੈਠੇ ਤੁਸੀਂ ਕਿਵੇਂ ਮੁਕਾਬਲਾ ਕਰੋਗੇ ਉਹਨਾਂ ਦਾ। ਉਹ ਆਪਣੇ ਵੱਲੋਂ ਕਈ ਰਿਕਮੈਂਡੇਸ਼ਨਾਂ ਸਿਫਾਰਿਸ਼ਾਂ ਭੇਜਦਾ ਉਸ ਵਕਤ। ਇਸ ਤਰ੍ਹਾਂ ਦਾ ਉਹਨਾਂ ਦਾ ਜਿਹੜਾ ਹੈ ਉਹ ਮਹੰਤ ਜੀ ਦਾ ਵੱਖੋ ਵੱਖ ਮੁੱਦਿਆਂ ਦੇ ਉੱਤੇ ਯੋਗਦਾਨ ਹੈ। ਡੇਰੇ ਵਾਸਤੇ ਉਹ ਬਾਹਰੋਂ ਰਸਤਾ ਲਿਆਉਂਦੇ ਨੇ, ਗੱਡਿਆਂ ਦਾ ਪ੍ਰਬੰਧ ਕਰਦੇ ਨੇ, ਔਰ ਗੁਰੂ ਹਰੀ ਸਿੰਘ ਜੀ ਦੇ ਦੌਰੇ ਨਾਲ ਪੱਛਮੀ ਪੰਜਾਬ ਤੱਕ ਜਾਂਦੇ ਨੇ, ਕੇਂਦਰੀ ਪੰਜਾਬ ਤੱਕ ਜਾਂਦੇ ਨੇ, ਦੀਨਾਂ ਦੁਖੀਆਂ ਦਾ ਦੁੱਖ ਦੂਰ ਕਰਨ ਲਈ ਵੀ ਲਗਾਤਾਰ ਯਤਨਸ਼ੀਲ ਰਹਿੰਦੇ ਨੇ। ਇੱਕ ਵਾਰ ਮਹੰਤ ਜੀ ਨੇ ਗੁਰੂ ਹਰੀ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਕਟਾਣੀ ਦੇ ਸਿੰਘ ਦਾ ਲੜਕਾ ਆਖਰੀ ਸਾਹਾਂ ਤੇ ਹੈ, ਪਲੇਗ ਦਾ ਦੌਰ ਸੀ ਪੰਜਾਬ ਵਿੱਚ ਉਦੋਂ। ਗੁਰੂ ਹਰੀ ਸਿੰਘ ਜੀ ਨੇ ਇੱਕ ਜਲ ਦੀ ਕੌਲੀ ਉਹਨਾਂ ਨੂੰ ਆਖਿਆ, ਇੱਥੋਂ ਲੈ ਜਾਓ, ਜਾ ਕੇ ਬੱਚੇ ਨੂੰ ਦੇ ਦਿਓ। ਬੱਚਾ ਠੀਕ ਹੋ ਗਿਆ। ਭਗਵਾਨ ਸਿੰਘ ਉਹਦਾ ਨਾਂ ਸੀ, ਅੱਗੋਂ ਰਤਨ ਸਿੰਘ ਉਹਦਾ ਪੁੱਤਰ ਸੀ। ਲੋਕਾਂ ਕਿਹਾ ਜਵਾਲਣਹਾਰ ਸਤਿਗੁਰੂ ਹੈ, ਭੁੱਖੇ ਕਉ ਦੇਵਤ ਆਹਾਰ। ਔਰ ਰਤਨ ਸਿੰਘ ਹੋਰਾਂ ਦਾ ਅੱਜ ਕੱਲ ਬਹਾਦਰ ਸਿੰਘ ਹੋਰੀ ਹੁੰਦੇ ਨੇ, ਕਦੇ ਕਦੇ ਇੱਥੇ ਉਹਨਾਂ ਦੇ ਦਰਸ਼ਨ ਹੁੰਦੇ ਨੇ। ਆਹ ਪਿੰਡ ਛੋਟੀ ਕਟਾਣੀ ਜਿਹਨੂੰ ਕੁਰਕੀ ਵੀ ਮੇਰਾ ਖਿਆਲ ਹੈ ਕਹਿ ਦਿੰਦੇ ਸੀ, ਭੈਣੀ ਸਾਹਿਬ ਦਾ ਬਿਲਕੁਲ ਗੁਆਂਢੀ ਪਿੰਡ, ਉਹ ਭਾਈ ਭਗਵਾਨ ਸਿੰਘ ਉੱਥੋਂ ਦੇ ਸਨ। ਇਸ ਤਰ੍ਹਾਂ ਹੀ ਮਾਝੇ ਦੇ ਦੌਰੇ ਦੇ ਸਮੇਂ ਆਸਲ ਪਿੰਡ ਵਿੱਚ ਜਦੋਂ ਗਏ ਤਾਂ ਮਹਾਰਾਜ ਨਿਹਾਲ ਸਿੰਘ 9 ਸਾਲ ਦੀ ਆਰਜ਼ਾ ਹੈ, 1901 ਈਸਵੀ ਦਾ ਮਾਝੇ ਦਾ ਦੌਰਾ ਹੈ ਤੇ ਪੱਛਮੀ ਪੰਜਾਬ ਦਾ, ਉਹ ਹੈਜੇ ਦੇ ਕਾਬੂ ਆ ਜਾਂਦੇ ਨੇ ਬਚਪਨ ਵਿੱਚ। ਸਤਿਗੁਰੂ ਜੀ ਹੁਕਮ ਕਰਦੇ ਨੇ ਮਹੰਤ ਜੀ ਇਹਨਾਂ ਨੂੰ ਫਿਰ ਤੁਸੀਂ ਭੈਣੀ ਸਾਹਿਬ ਲੈ ਜਾਓ। ਮਹੰਤ ਜੀ ਲੈ ਕੇ ਉਹਨਾਂ ਨੂੰ ਭੈਣੀ ਸਾਹਿਬ ਆਉਂਦੇ ਨੇ, 2 ਅਖੰਡ ਪਾਠ ਖੋਲਦੇ ਨੇ ਭੈਣੀ ਸਾਹਿਬ ਆ ਕੇ, ਔਰ ਮਹਾਰਾਜ ਜੀ 9x9 ਹੋ ਜਾਂਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ਾਂ ਵਿੱਚ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਜੀ ਦੀ ਕੁਛ ਇਸ ਤਰ੍ਹਾਂ ਦੀ ਉਹਨਾਂ ਦੀ ਪ੍ਰਕਿਰਤੀ ਕਿ 4-4, 5-5 ਸਾਲ ਦੀ ਆਯੂ ਚੋਂ ਜਿੱਥੋਂ ਲੰਘੇ ਨੇ ਉਹ ਸਾਰੇ ਬਚਨ ਸੁਣਾਉਂਦੇ ਨੇ। ਉਹ ਕਹਿੰਦੇ ਨੇ ਗੁਰੂ ਹਰੀ ਸਿੰਘ ਜੀ ਦਾ ਮੁਕਤਸਰ ਦੇ ਇਲਾਕੇ ਦਾ ਦੌਰਾ ਹੈ, ਮਾਘੀ ਤੋਂ ਪਿੱਛੋਂ ਅੱਗੇ ਇੱਕ ਵਾਹਣ ਆ ਗਿਆ ਜਿਹੜਾ ਜਿਹਦੇ ਚ ਪਾਣੀ ਲੱਗਾ ਸੀ, ਘੋੜੇ ਤੇ ਘੋੜੇ ਸਿੱਧੇ ਆ ਰਹੇ ਸੀ ਰਵਾਂ ਰਵੀਂ, ਉਸ ਵਾਹਣ 'ਚ ਘੋੜੇ ਖੁੱਭ ਗਏ। ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਉਦੋਂ ਬਾਬੇ ਸੰਤਾ ਸਿੰਘ ਹੋਰਾਂ ਨਾਲ ਘੋੜੇ ਤੇ ਸਵਾਰੀ ਉਹਨਾਂ ਵਾਲੇ ਨੱਤੇ ਕਰਦਾ ਹੁੰਦਾ ਸਾਂ। ਸਾਡੇ ਕੋਲ ਸੁਰੰਗ ਘੋੜਾ ਸੀ ਜਿਹੜਾ ਖਮਾਣੋ ਤੋਂ ਆਇਆ ਸੀ, ਖਮਾਣੋ ਦਾ ਸਰਦਾਰ ਪ੍ਰਤਾਪ ਸਿੰਘ ਆਨੰਦਪੁਰ ਸਾਹਿਬ ਦੇ ਹੋਲੇ ਤੇ 1867 'ਚ ਸਤਿਗੁਰੂ ਜੀ ਗਏ, ਪਹਿਲਾ ਪੜਾਅ ਕੀਤਾ ਉੱਥੇ ਖਮਾਣੋ 'ਚ, 300 ਰੁਪਇਆ ਲਿਆ ਕੇ ਉਹਨੇ ਚਾਂਦੀ ਦੇ ਥਾਲ ਮੱਥਾ ਟੇਕਿਆ ਸਤਿਗੁਰੂ ਜੀ ਨੇ ਫਰਮਾਇਆ ਪ੍ਰਤਾਪ ਸਿੰਘ ਇੰਨੀ ਮਾਇਆ ਕਾਹਨੂੰ ਲਿਆਉਣੀ ਸੀ। ਕਹਿੰਦਾ ਮਹਾਰਾਜ ਇਸ ਤੋਂ ਜ਼ਿਆਦਾ ਮੈਂ ਸ਼ਰਾਬ ਪੀ ਜਾਂਦਾ ਸਾਂ, ਤੁਸਾਂ ਤੇ ਬੜੀ ਕਿਰਪਾ ਕੀਤੀ ਹੈ। ਉਹ ਖਮਾਣੋ ਦੇ ਪੁਰਾਣੇ ਕੂਕੇ ਸਨ, ਗੁਰੂ ਹਰੀ ਸਿੰਘ ਵੇਲੇ ਉਹ ਸੁਰੰਗ ਘੋੜਾ ਜਿਹਦੀ ਸਤਿਗੁਰੂ ਪ੍ਰਤਾਪ ਸਿੰਘ ਸਵਾਰੀ ਕਰਦੇ ਨੇ ਬਚਪਨ ਵਿੱਚ, ਤੇ ਫਿਰ ਉਹ ਦੱਸਦੇ ਨੇ ਕਿ ਅੱਗੇ ਇੱਕ ਚੀਨਾ ਘੋੜਾ ਸੀ ਜਿਹਦੇ ਤੇ ਮਹੰਤ ਗੁਰਦਿੱਤ ਸਿੰਘ ਜੀ ਸਵਾਰ ਸਨ। ਮਹੰਤ ਜੀ ਵਾਲਾ ਘੋੜਾ ਵੀ ਖੁੱਭ ਗਿਆ, ਚਾਨਣੀ ਜੁੱਤਾ ਜੁੱਤੀ ਉਹਨਾਂ ਲਿਖਿਆ ਮਹੰਤ ਜੀ ਦੇ ਪੈਰ ਦੀ, ਉਹ ਮੈਂ ਖੂਬੀ ਉੱਥੇ ਵੇਖੀ ਉਸ ਵਾਹਣ ਚ। ਇਹਦਾ ਮਤਲਬ ਇਹ ਕਿ ਮਹੰਤ ਜੀ ਨਾਲ ਨਾਲ ਰਹਿੰਦੇ ਨੇ। ਸਤਿਗੁਰੂ ਜੀ ਜਦੋਂ ਵੀ ਮਾਝੇ ਚ ਜਾਂਦੇ ਨੇ, ਮਾਲਵੇ ਚ ਜਾਂਦੇ ਨੇ, ਦੁਆਬੇ ਚ ਜਾਂਦੇ ਨੇ, ਔਰ ਗੁਰਦੁਆਰਾ ਸ੍ਰੀ ਭੈਣੀ ਸਾਹਿਬ ਵਿੱਚ ਸਵੇਰੇ ਆਸਾ ਦੀ ਵਾਰ ਲੱਗਦੀ ਹੈ, ਤੰਬੂਰਾ ਵਜਾਉਂਦੇ ਨੇ, ਕੀਰਤਨ ਚ ਸ਼ਾਮਿਲ ਹੁੰਦੇ ਨੇ। ਮਾਤਾ ਗੁਰਦੇਈ ਖੰਨੇ ਵਾਲੀ ਬਹੁਤ ਅੱਛੀ ਕੀਰਤਨਕਾਰ ਸੀ, ਸਾਡੇ ਨੌਜਵਾਨ ਜਿਨ੍ਹਾਂ ਦਾ ਜ਼ਿਕਰ ਕਰਕੇ ਗਏ ਨੇ ਉਹ ਵੀ ਕੀਰਤਨ ਕਰਿਆ ਕਰਦੇ ਸਨ। ਮਾਈ ਹੁਕਮੀ ਕੁੱਲੀ ਇਹ ਸਭ ਮਾਈਆਂ ਕੀਰਤਨ ਕਰਿਆ ਕਰਦੀਆਂ ਸਨ, ਔਰ ਭਾਈ ਮਸਤਾਨ ਸਿੰਘ ਜਿਨ੍ਹਾਂ ਨੂੰ ਰਾਗਾ ਸਿੰਘ ਕਿਹਾ ਜਾਂਦਾ ਸੀ, ਉਹ ਲੱਲਾਂ ਪਿੰਡ ਦੇ ਸਨ, ਚੱਕਰਵਰਤੀ ਜੀ ਵਾਲੇ ਪਿੰਡ ਦੇ, ਉਹ ਵੀ ਕੀਰਤਨ ਕਰਿਆ ਕਰਦੇ ਸਨ, ਇੱਕ ਚਾਬਾ ਸਿੰਘ ਜੀ, ਇਸ ਤਰ੍ਹਾਂ ਬਹੁਤ ਸਾਰੇ ਪੁਰਾਣੇ ਸਿੰਘਾਂ ਦੇ ਨਾਲ। ਭਾਈ ਗੁਰਦਿੱਤ ਸਿੰਘ ਜੀ ਵੀ ਸਤਿਗੁਰੂ ਜੀ ਦੇ ਉਸ ਹਜ਼ੂਰੀ ਸਮਾਗਮ ਦੇ ਵਿੱਚ ਸਵੇਰ ਦੇ ਵੇਲੇ ਉਹ ਕੀਰਤਨ ਕਰਦੇ। ਗੁਰੂ ਹਰੀ ਸਿੰਘ ਜੀ ਦਾ ਜਿਹੜਾ ਪਹਿਰਾ ਹੈ ਉਹ ਬਹੁਤ ਔਖਾ ਹੈ, ਸਮਾਂ ਇੰਨਾ ਮੁਸ਼ਕਲ ਹੈ। ਪਹਿਲਾਂ ਤੇ 5 ਬੰਦੇ, ਕੁਝ ਸਾਲਾਂ ਬਾਅਦ ਫਿਰ 10 ਬੰਦੇ, ਤੇ ਉਹ 10 ਨਿਕਲਣੇ ਨੇ, ਅਗਲੇ ਦਿਨ ਹੋਰ 10 ਆਉਣੇ ਨੇ। ਉਹ ਸਿੰਘ ਹੁਣ ਕਿੱਥੋਂ, ਜਿਹੜੇ ਕੋਈ ਸਿਆਲਕੋਟ ਚੋਂ ਆਏ ਨੇ, ਰਾਵਲ ਪਿੰਡੀ ਚੋਂ ਆਏ ਨੇ, ਪੱਛਮੀ ਪੰਜਾਬ ਚੋਂ ਆਏ ਨੇ, ਮਾਲਵੇ ਚੋਂ ਦੂਰੋਂ ਆਏ ਨੇ, ਜ਼ਿਲ੍ਹਿਆਂ ਚੋਂ, ਅੰਬਾਲੇ ਚੋਂ, ਕਰਨਾਲ ਚੋਂ, ਉਹ ਇੱਥੇ ਟਿੱਬਿਆਂ ਤੇ ਪਏ ਰਹਿੰਦੇ। ਉਹਨਾਂ ਤੱਕ ਲੰਗਰ ਪਾਣੀ ਪਹੁੰਚਾਉਣ ਦੀ ਜ਼ਿੰਮੇਵਾਰੀ ਮਹੰਤ ਜੀ ਦੀ ਹੁੰਦੀ, ਉੱਥੇ ਬੈਠਿਆਂ ਤੱਕ ਉਹਨਾਂ ਤੱਕ ਪ੍ਰਸ਼ਾਦਾ ਪਾਣੀ ਅੱਪੜਦਾ। ਔਰ ਮਹੰਤ ਜੀ ਐਸੀ ਬਿਰਤੀ ਦੇ ਸਨ ਕਿ ਕਈ ਵਾਰ ਉਹ ਜਦੋਂ ਪੁਲਿਸ ਵਾਲੇ ਆਪਣੀਆਂ ਹੱਦਾਂ ਲੰਘਦੇ ਸੀ ਤਾਂ ਫਿਰ ਮਹੰਤ ਸਾਹਿਬ ਉਹਨਾਂ ਦੇ ਨਾਲ ਉਹਨਾਂ ਦੀ ਝਾੜ ਝੰਬ ਵੀ ਕਰ ਦਿੰਦੇ ਸੀ। ਇਸੇ ਲਈ ਉਹਨਾਂ ਦਾ ਜਿਹੜਾ ਸੁਭਾਅ ਵਾਲਾ ਖਾਨਾ ਹੈ, ਉਮਰ ਵਾਲੇ ਖਾਨੇ ਚ 30 ਸਾਲ, ਪਿਤਾ ਦਾ ਨਾਮ ਮੱਸਾ ਸਿੰਘ, ਧੰਦਾ ਕੋਈ ਨਹੀਂ, ਇਹ ਜਿਹੜਾ ਸਭ ਤੋਂ ਵੱਡਾ ਧੰਦਾ ਕਰ ਰਹੇ ਨੇ ਦੇਸ਼ ਦੀ ਆਜ਼ਾਦੀ ਦਾ, ਆਪਣੇ ਸਤਿਗੁਰੂ ਦੀ ਸੇਵਾ ਦਾ, ਇਹਨੂੰ ਉਹ ਧੰਦਾ ਹੀ ਨਹੀਂ ਗਿਣਦਾ ਹੁੰਦਾ, ਇਹਦਾ ਧੰਦਾ ਕੋਈ ਨਹੀਂ, ਕੋਈ ਕੰਮ ਨਹੀਂ, ਮਤਲਬ ਪ੍ਰੋਫੈਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ, ਇਹ ਧੰਦਾ ਕੋਈ ਨਹੀਂ। ਸੁਭਾਅ ਕਹਿੰਦਾ ਕਿ ਬਹੁਤ ਝਗੜਾ ਉੱਲੂ, ਪੈਰ ਪੈਰ ਤੇ ਗਲ ਪੈਣ ਵਾਲਾ, ਉਹ ਗਲ ਉਹਨਾਂ ਦੇ ਪੈਂਦੇ ਸਨ, ਆਮ ਸਿੱਖਾਂ ਦੇ ਗਲ ਨਹੀਂ ਪੈਂਦੇ ਸਨ। ਇਹ ਠੀਕ ਹੈ, ਸੁਭਾਅ ਥੋੜਾ ਗਰਮ ਜ਼ਰੂਰ ਸੀ, ਇਹਦੇ ਚ ਕੋਈ ਸ਼ੱਕ ਨਹੀਂ, ਹੋ ਜਾਂਦਾ ਕੰਮ ਵਾਲੇ ਬੰਦਿਆਂ ਦਾ। ਇੱਕ ਵਾਰ, ਕਿਉਂਕਿ ਬਹੁਵਾਲ ਜੀ ਲਿਖਦੇ ਨੇ, ਬਹੁਵਾਲ ਜੀ ਅੱਗੇ ਸਿਰ ਝੁਕਦਾ ਹੈ, ਸਾਡਾ ਇਤਿਹਾਸ ਜੇ ਸਾਡੇ ਤੱਕ ਅੱਜ ਜਪੜਿਆ ਹੈ ਤੇ ਉਹ ਬਹੁਵਾਲ ਜੀ ਕਰਕੇ ਵੇ, ਉਹ ਭਾਈ ਕਾਲਾ ਸਿੰਘ ਨੰਗਲ ਕਰਕੇ ਵੇ, ਉਹ ਭਾਈ ਚੰਦਾ ਸਿੰਘ ਕਰਕੇ ਵੇ, ਉਹ ਭਾਈ ਨਿਹਾਲ ਸਿੰਘ ਕਰਕੇ ਵੇ। ਬੇਸ਼ਕ ਉਹਦੀਆਂ 12 ਮਹੀਨਿਆਂ ਦੇ ਉਹਨਾਂ 12 ਹੀ ਕਵਿਤ ਲਿਖੇ ਨੇ, ਪਰ ਉਹਨਾਂ ਚ ਉਹ ਸਤਿਗੁਰੂ ਰਾਮ ਸਿੰਘ ਜੀ ਦੇ ਮਿਸ਼ਨ, ਸਿੱਖੀ ਜੇਲਮ ਤੇ ਲਾਹੌਰ, ਹੋਰ ਅਟਕ ਕਲਾ ਨੌਰ, ਜਿੱਥੋਂ ਤੱਕ ਉਹਨਾਂ ਦੀ ਸਿੱਖੀ ਏ। ਇਸ ਤਰ੍ਹਾਂ ਹੀ ਬਹੁਵਾਲ ਜੀ ਲਿਖਦੇ ਨੇ ਕਿ ਇੱਕ ਵਾਰ ਗੁਰੂ ਹਰੀ ਸਿੰਘ ਜੀ ਕੋਲ ਆ ਕੇ ਫਰਿਆਦੀ ਹੋਏ ਕਿ ਮੈਨੂੰ ਹੁਣ ਛੁੱਟੀ ਦਿਓ, ਮੇਰਾ ਇਹਨਾਂ ਨਾਲ ਗੁਜ਼ਾਰਾ ਨਹੀਂ ਹੁੰਦਾ ਡੇਰੇ ਦੇ ਸਿੱਖਾਂ ਨਾਲ, ਮੈਂ ਚਲਿਆ ਜਾਵਾਂ। ਗੁਰੂ ਹਰੀ ਸਿੰਘ ਜੀ ਆਖਿਆ, ਮਹੰਤ ਜੀ ਹੁਣ ਬੜਾ ਥੋੜਾ ਸਮਾਂ ਰਹਿ ਗਿਆ ਏ, ਬਹੁਤ ਥੋੜਾ ਸਮਾਂ, ਮੈਂ ਤੁਹਾਨੂੰ ਨਹੀਂ ਆਂਦਾ, ਤੁਸੀਂ ਜਾਓ, ਮੇਰਾ ਸਮਾਂ ਬੜਾ ਥੋੜਾ ਰਹਿ ਗਿਆ। ਫੇਰ ਉਹਨਾਂ ਦਾ ਭਾਵ ਸੀ ਕਿ ਅੱਗੋਂ ਜਿਵੇਂ ਤੁਹਾਡੀ ਖੁਸ਼ੀ ਹੋਈ, ਛੇਤੀ ਗੁਰੂ ਹਰੀ ਸਿੰਘ ਜੀ ਫੇਰ ਆਪਣਾ ਦੇਹ ਦਾ ਓਹਲਾ ਕਰ ਜਾਂਦੇ ਨੇ। 17 ਮਈ 1906 ਨੂੰ, 20 ਮਈ 1906 ਨੂੰ ਗੱਦੀ ਸਾਹਿਬ ਵਾਲੇ ਚਬਾਰੇ ਚ ਮਾਤਾ ਜਿਉਣ ਕੌਰ ਜੀ, ਮਹੰਤ ਗੁਰਦਿੱਤ ਸਿੰਘ ਜੀ, ਵੀਰ ਸਿੰਘ ਜੀ, ਨਰਾਇਣ ਸਿੰਘ ਜੀ ਰੋਡੇ, ਹਜ਼ਾਰਾ ਸਿੰਘ ਜੀ, ਇਹ ਸਿੰਘ ਬਹੁਵਾਲ ਜੀ ਦੀ ਲਿਖਤ ਮੁਤਾਬਕ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਗੁਰੂ ਹਰੀ ਸਿੰਘ ਜੀ ਦੀ ਗੁਰਤਾ ਰੂਪੀ ਜਿਹੜੀ ਦਸਤਾਰ ਏ ਉਹ ਗੱਦੀ ਸਾਹਿਬ ਵਾਲੇ ਚਬਾਰੇ ਦੇ ਵਿੱਚ ਇਹਨਾਂ ਦੇ ਸਿਰ ਤੇ ਸਜਾਉਂਦੇ ਨੇ 3 ਦਿਨ ਬਾਅਦ, ਜਿਸ ਤਰ੍ਹਾਂ ਬਹੁਵਾਲ ਜੀ ਨੇ ਲਿਖਿਆ। ਪਰ ਸਤਿਗੁਰੂ ਪ੍ਰਤਾਪ ਸਿੰਘ ਜੀ, ਮਾਤਾ ਜਿਉਣ ਕੌਰ ਜੀ, ਉਹ ਉਹਨਾਂ ਦਾ ਹਮੇਸ਼ਾ ਅਦਬ ਕਰਦੇ ਰਹੇ ਜਿੰਨਾ ਚਿਰ ਉਹ ਇਸ ਡੇਰੇ ਚ ਅਖੀਰ ਤੱਕ ਰਹੇ। ਇਹਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ 1914 ਬਿਕਰਮੀ ਅੱਸੂ ਦੀ ਪੂਰਨਮਾਸ਼ੀ ਮਹਾਰਾਜ ਨਿਹਾਲ ਸਿੰਘ ਜੀ ਦਾ ਆਨੰਦ ਪਹਿਲਾਂ ਹੋਇਆ ਸਤਿਗੁਰੂ ਪ੍ਰਤਾਪ ਸਿੰਘ ਜੀ ਤੋਂ। ਭਾਈ ਧਿਆਨ ਸਿੰਘ ਜੀ ਪੱਥਰਾਂ ਵਾਲੇ ਜਿਹੜੇ ਲਾਹੌਰ ਸਨ, ਬੀਬੀ ਸਤਵੰਤ ਕੌਰ ਉਹਨਾਂ ਦੀ ਪੁੱਤਰੀ ਸੀ। ਮਹਾਰਾਜ ਨਿਹਾਲ ਸਿੰਘ ਜੀ ਦਾ ਆਨੰਦ ਸ੍ਰੀ ਭੈਣੀ ਸਾਹਿਬ ਵਿੱਚੋਂ ਸੰਗਤ ਗਈ, ਡੇਰੇ ਦੇ ਜਿਹੜੇ ਜਿਹੜੇ ਸਿੰਘ ਗਏ ਉਸ ਆਨੰਦ ਕਾਰਜ ਵਿੱਚ, ਮਹੰਤ ਗੁਰਦਿੱਤ ਸਿੰਘ ਜੀ ਉਹਨਾਂ ਮੁਖੀ ਸੱਜਣਾ ਦੇ ਨਾਲ ਉੱਥੇ ਪਹੁੰਚੇ ਨੇ, ਆਨੰਦ ਕਾਰਜ ਕਰਵਾ ਕੇ ਅਗਲੇ ਦਿਨ ਫਿਰ ਇੱਥੇ ਆਉਂਦੇ ਨੇ। ਤੇ ਅੱਸੂ ਤੋਂ ਬਾਅਦ ਹੁਣ ਪੋਹ ਵੇਖ ਲਓ ਕਿੰਨੀ ਕੁ ਇੱਥੇ ਪਹੁੰਚ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਆਨੰਦ ਕਾਰਜ ਕਰਨ ਮਾਤਾ ਜੀ ਦੁਆਰਾ, ਜਦੋਂ ਗੁਰੂ ਸਰ ਜਿਹਨੂੰ ਗੱਦਾਂ ਡੋਬ ਕਿਹਾ ਜਾਂਦਾ, ਸਰਦਾਰ ਸੁੰਦਰ ਸਿੰਘ ਸੋਹੂ ਦੀ ਪੁੱਤਰੀ ਮਾਤਾ ਭੁਪਿੰਦਰ ਕੌਰ ਜੀ, ਉਹ ਆਨੰਦ ਜਦੋਂ ਸੰਪਨ ਹੋਣਾ ਹੈ ਤਾਂ ਮਹੰਤ ਗੁਰਦਿੱਤ ਸਿੰਘ ਜੀ ਉਦੋਂ ਵੀ ਉੱਥੇ ਹੁੰਦੇ ਨੇ। ਉਹ ਸ਼ਾਇਦ 1 ਜਨਵਰੀ 1915 ਦਾ ਦਿਨ ਹੈ ਜਦੋਂ ਸਤਿਗੁਰੂ ਜੀ ਉਹ ਆਨੰਦ ਕਾਰਜ ਕਰਕੇ ਉਥੋਂ ਫਿਰ ਵਾਪਸ ਸ੍ਰੀ ਭੈਣੀ ਸਾਹਿਬ ਆਉਂਦੇ ਨੇ। ਤੇ ਮਹੰਤ ਜੀ ਦਾ ਜਿਹੜਾ ਜਿੰਨਾ ਜੀਵਨ ਹੈ ਸਾਰਾ ਉਹ ਸਤਿਗੁਰੂ ਜੀ ਦੀ ਯਾਦ ਵਿੱਚ ਬਤੀਤ ਹੋਇਆ, ਕਿਉਂਕਿ ਕੂਕਿਆਂ ਦੀ ਦਸ਼ਾ ਸਤਿਗੁਰੂ ਦੇ ਵਿਛੋੜੇ ਦੇ ਨਾਲ ਚੰਦਾ ਚਮਕ ਵਿਖਾਲ ਨਾ ਸਾਨੂੰ ਤੇ ਨਾ ਘਰ ਮਾਣ ਵਧੇਰਾ, ਤੈ ਜੇ ਇਹ ਲੱਖ ਚੜ੍ਹਨ ਸਾਨੂੰ ਪਰ ਸੱਜਣਾ ਬਾਜ ਹਨੇਰਾ, ਜਿਸ ਡਿੱਠਿਆਂ ਦਿਲ ਰੋਸ਼ਨ ਹੋਵੇ ਉਹ ਹੁਸਨ ਨਹੀਂ ਅੱਜ ਤੇਰਾ, ਹਾਸ਼ਮ ਸਾਂਝ ਤੂੰ ਸਾਡੇ ਦਮ ਦੀ, ਸਾਂਝ ਤੂੰ ਸਾਡੇ ਦਮ ਦੀ, ਹੋਰ ਵੱਸਦਾ ਮੁਲਕ ਬਥੇਰਾ। ਉਹਨਾਂ ਦੀ ਸਾਂਝ ਜਿਨ੍ਹਾਂ ਦੇ ਨਾਲ ਸੀ ਉਹ ਉਹਨਾਂ ਤੋਂ ਦੂਰ ਬੈਠੇ ਸਨ, ਉਹ ਵਿਰਾਗੀ ਰਹਿੰਦੇ ਸਨ, ਉਹਨਾਂ ਦੇ ਨੇਤਰਾਂ ਵਿੱਚੋਂ ਗੁਰੂ ਵਿਰਾਗ ਵਿੱਚ ਲਗਾਤਾਰ ਜਲ ਚੱਲਦਾ ਰਹਿੰਦਾ ਸੀ। ਇੱਕ ਹੋਰ ਥਾਂ ਤੇ ਸੂਫੀ ਕਵੇ ਬਾਬਾ ਸ਼ਾਹ ਹਸੈਨ ਲਿਖਦਾ, ਮਾਏ ਨੀ ਮੈਂ ਕਿਨੂੰ ਆਖਾਂ ਦਰਦ ਵਿਛੋੜੇ ਦਾ ਹਾਲ, ਧੂਆਂ ਤੁਖੇ ਮੇਰੇ ਮੁਰਸ਼ਦ ਵਾਲਾ ਜਾਂ ਫੋਲਾਂ ਤਾਂ ਲਾਲ, ਸੂਲਾਂ ਮਾਰ ਦੀਵਾਨੀ ਕੀਤੀ ਬਿਰਹੋਂ ਪਿਆ ਸਾਡੇ ਖਿਆਲ, ਜੰਗਲ ਜੰਗਲ ਫਿਰਾਂ ਟੁੱਡੇਂਦੀ ਅਜੇ ਨਾ ਆਇਆ ਲਾਲ। ਉਹ ਇਹ ਅਵਸਥਾ ਜਿਹੜੀ ਸੀ, ਕਿਉਂਕਿ ਉਹਨੂੰ ਕਿਹਾ ਕਰਦਾ ਕਿ ਲਾਲ ਏ ਰਤਨ ਦਾ ਪਾਠ ਕਰਿਆ ਕਰੋ, ਬਹੁਤ ਕੁਛ ਹੈ ਸਾਹਿਤ ਇਤਿਹਾਸ ਗੁਰਮਤ ਸਾਡਾ ਸਾਰਾ ਵਿਰਸਾ। ਭਾਈ ਹਰਨਾਮ ਸਿੰਘ ਤੇ ਮਾਈ ਚੰਦੋ ਇਹ ਸਰਕਾਰੀ ਰਿਕਾਰਡ ਦੇ ਮੁਤਾਬਕ ਬਾਬੇ ਦਰਬਾਰਾ ਸਿੰਘ ਦੇ ਰੰਗੂਨ ਪੁੱਜਣ ਤੋਂ ਇਹ ਸ਼ਾਇਦ ਉੱਥੇ ਜਾਂ ਪਹਿਲਾਂ ਅੱਪੜ ਗਏ ਨੇ ਜਾਂ ਨੇੜੇ ਤੇੜੇ ਉਦੋਂ ਇਹਨਾਂ ਨੂੰ ਪਰਵਾਨਾ ਮਿਲ ਗਿਆ ਇੱਥੋਂ ਲਾਹੌਰ ਤੋਂ। ਪੰਜਾਬ ਦੇ ਜਿਹੜਾ ਵੀ ਕੋਈ ਕਮਿਸ਼ਨਰ ਏ ਜਾਂ ਲੈਫਟੀਨੈਂਟ ਗਵਰਨਰ ਏ ਗਲਤੀ ਨਾਲ, ਉਹ ਬਾਅਦ ਚ ਤਾਂ ਇਹ ਕਹਿੰਦਾ ਮੈਂ ਆਖਿਆ ਰੰਗੂਨ ਚਲੇ ਜਾਓ ਆਪ ਹੀ ਉਹ ਜਾਣਨਗੇ। ਉਹ ਆਪਣਾ ਬਹੁਤ ਸਾਰਾ ਘਰੋਂ ਸਤਿਗੁਰੂ ਜੀ ਵਾਸਤੇ ਮਾਲਾ ਬਣਾ ਕੇ ਜੋੜਾ ਲੈ ਕੇ ਬਹੁਤ ਹੋਰ ਵਸਤੂਆਂ ਪਦਾਰਥ ਮਾਇਆ, 300 ਦਮੜਾ ਵੀ ਹੈ ਉਹਨਾਂ ਕੋਲ, ਉਹ ਫਿਰ ਉਥੋਂ ਵਾਲੇ ਦਰਸ਼ਨ ਨਹੀਂ ਕਰਨ ਦਿੰਦੇ। ਉਹ ਕਹਿੰਦੇ ਨੇ ਕਿ ਜੇ ਇਹਨਾਂ ਨੇ ਦਰਸ਼ਨ ਕਰ ਲਿਆ ਤਾਂ ਇਹ ਜਾ ਕੇ ਫਿਰ ਉਹ ਜਿਹੜੀ ਵਿਦਰੋਹ ਦੀ ਦੱਬੀ ਹੋਈ ਜਵਾਲਾ ਹੈ ਉਹ ਫਿਰ ਪ੍ਰਜਵਲਿਤ ਹੋ ਜਾਏਗੀ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਉਹਨਾਂ ਉਹ ਦੰਪਤੀ ਸਾਰੀ ਉਮਰ ਮੰਜੇ ਤੇ ਨਹੀਂ ਸੁੱਤਾ, ਵੀ ਸਤਿਗੁਰੂ ਜੀ ਨੂੰ ਪਤਾ ਨਹੀਂ ਬੰਦ ਚ ਮੰਜਾ ਨਸੀਬ ਹੁੰਦਾ ਹੈ ਜਾਂ ਨਹੀਂ ਹੁੰਦਾ। ਉਹਨਾਂ ਸਾਰੀ ਉਮਰ ਸਿਰ ਚ ਕੇਸਾਂ ਚ ਤੇਲ ਨਹੀਂ ਲਾਇਆ, ਘਿਓ ਨਹੀਂ ਲਾਇਆ, ਕਿ ਸਤਿਗੁਰੂ ਜੀ ਪਤਾ ਨਹੀਂ ਇਹ ਚੀਜ਼ਾਂ ਉਹਨਾਂ ਤੱਕ ਅੱਪੜਦੀਆਂ ਨੇ ਕਿ ਨਹੀਂ ਅੱਪੜਦੀਆਂ। ਉਹ ਮਾਤਾ ਚੰਦੋ ਦੇ ਨੈਣ ਚੱਲਦੇ ਰਹਿੰਦੇ ਸੀ, ਜੇ ਸਿੱਖ ਆ ਜਾਣੇ ਤਾਂ ਬਚਨ ਕਰਦੇ ਰਹਿਣਾ, ਜੇ ਸਿੱਖਾਂ ਨੇ ਤੁਰ ਜਾਣਾ ਤਾਂ ਵਿਰਾਗ ਚ ਹੀ ਸਾਰੀ ਸਾਰੀ ਉਹਨਾਂ ਦੀ ਦਿਨ ਸਾਰਾ ਸਾਰਾ ਰਾਤ। ਇਹ ਗੁਰੂ ਵਿਛੋੜੇ ਦਾ ਉਹ ਹਾਲ ਸੀ ਤੇ ਇਹ ਵਿਛੋੜਾ ਭਾਈ ਗੁਰਦਿੱਤ ਸਿੰਘ ਨੇ 50 ਵਰੇ ਹੰਡਾਇਆ। ਜਿਹੜਾ ਇਹ ਕਹਿੰਦਾ ਕਿ ਮੈਂ ਘਰ ਜਾ ਕੇ ਕੀ ਦੱਸਾਂਗਾ ਉਹਨਾਂ ਨੂੰ ਜਿਹੜੇ ਪੁੱਛਣਗੇ ਕਿ ਉਹਨਾਂ ਨੂੰ ਕਿੱਥੇ ਛੱਡ ਆਏ ਹੋ। ਤੇ ਸਤਿਗੁਰੂ ਜੀ ਵੀ ਉੱਥੇ ਬੈਠੇ ਇਹਨਾਂ ਸਿੱਖਾਂ ਬਾਰੇ ਇੱਕ ਇੱਕ ਬਾਰੇ ਧਿਆਨ ਰੱਖ ਰਹੇ ਨੇ। ਹੁਕਮਨਾਮਿਆਂ ਦਾ ਪਾਠ ਕਰੀਏ, 15 ਨੰਬਰ ਹੁਕਮਨਾਮੇ ਚ, 17 ਨੰਬਰ ਹੁਕਮਨਾਮੇ ਚ ਸ੍ਰੀ ਭੈਣੀ ਸਾਹਿਬ ਡੇਰੇ ਵਿੱਚ ਰਹਿਣ ਵਾਲੇ ਸਿੰਘਾਂ ਦਾ ਮਾਈਆਂ ਬੀਬੀਆਂ ਦਾ ਸਭ ਦਾ ਇੱਕ ਇੱਕ ਦਾ ਨਾਂ ਲਿਖਦੇ ਨੇ ਔਰ ਮਹੰਤ ਗੁਰਦਿੱਤ ਸਿੰਘ ਜੀ ਦਾ ਵੀ ਉਹਦੇ ਚ ਜ਼ਿਕਰ ਆਉਂਦਾ ਉਹਨਾਂ ਦੋਵਾਂ ਹੁਕਮਨਾਮਿਆਂ ਵਿੱਚ ਕਿਉਂਕਿ ਉਹਨਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਉਹ ਸਾਡੇ ਬੜੇ ਸਿਦਕੀ ਸਿੱਖ ਨੇ ਸਤਿਗੁਰੂ ਦੇ ਜਿੰਨੀਆਂ ਉਹਨਾਂ ਨੇ ਸਖਤੀਆਂ ਕੀਤੀਆਂ ਨੇ ਅੰਗਰੇਜ਼ਾਂ ਨੇ ਜਿੰਨਾ ਉਹਨਾਂ ਨੇ ਉਹ ਸੰਪਰਕ ਸੂਤਰ ਤੋੜਨਾ ਚਾਹਿਆ ਹੈ ਪਰ ਅਖੀਰ ਉਹਨਾਂ ਨੂੰ ਫੇਲ ਹੋਣਾ ਪਿਆ ਹੈ ਜਦੋਂ ਮਰਗੋਈ ਦੇ ਟਾਪੂ ਚ ਵੀ ਗੁਰੂ ਦੇ ਲਾਡਲੇ ਨਾਰਾਇਣ ਸਿੰਘ ਰੋਡੇ ਤੇ ਮੀਆਂ ਸਿੰਘ ਸਰਹਾਲੀ ਅੱਪੜ ਗਏ ਟੋਲ ਲਏ ਸਤਿਗੁਰੂ ਉਸ ਦੇਸ਼ ਵਿੱਚੋਂ ਮੀਆਂ ਸਿੰਘ ਨੇ ਢੂੰਡ ਢੁੰਡਾ ਉੱਥੇ ਕੰਢਾਂ ਜੰਗਲੇ ਟੱਪ ਕੇ ਜਾ ਮਿਲਿਆ ਸਿਰ ਤਲੀ ਤੇ ਲਿਆ ਟਕਾ ਉੱਥੇ ਮਿਲਦੇ ਹੋਰ ਵੀ ਰਹਿ ਹਰਨਾਮ ਸਿੰਘਾ ਪ੍ਰੇਮੀ ਮੌਤ ਨੂੰ ਜੱਫੀਆਂ ਪਾ ਉੱਥੇ ਉਹ ਮੌਤ ਨੂੰ ਜੱਫੇ ਪਾ ਕੇ ਮਿਲਣ ਦਾ ਮਸਲਾ ਸੀ ਸਤਿਗੁਰੂ ਜੀ ਕਹਿੰਦੇ ਨੇ ਮੇਰੇ ਸਰੀਰ ਦਾ ਕਾਲ ਵਰਗਾ ਭੈ ਹੈ ਇਹਨਾਂ ਨੂੰ ਪਿੱਛੋਂ ਤਾਂ ਲਿਆਏ ਹੈ ਕਿ ਜੇ ਉੱਥੇ ਰਹਿ ਗਿਆ ਤਾਂ ਚੌਦੇ ਵਰਗਾ ਕੰਮ ਨਾ ਕਿਰਾਏ ਦੇਵੇ ਸਾਡਾ ਸੂਰ ਨਾ ਕਿਰਾਏ ਦੇਵੇ ਤੇ ਅੰਗਰੇਜ਼ ਸਰਕਾਰ ਆਪਣੇ ਹੁਕਮਨਾਮਿਆਂ ਚ ਲਿਖਦੀ ਏ ਕਿ ਸਾਡੇ ਰਾਜ ਦਾ ਸਭ ਤੋਂ ਖਤਰਨਾਕ ਬ੍ਰਿਟਿਸ਼ ਇੰਡੀਆ ਚ ਇਸ ਵੇਲੇ ਸਾਡੇ ਲਈ ਜੇ ਕੋਈ ਸਭ ਤੋਂ ਖਤਰਨਾਕ ਵਿਅਕਤੀ ਏ ਸਾਡਾ ਸਭ ਤੋਂ ਵੱਡਾ ਦੁਸ਼ਮਣ ਏ ਤਾਂ ਉਹ ਸਤਿਗੁਰੂ ਰਾਮ ਸਿੰਘ ਦੋਵਾਂ ਦੀ ਇਕੁਏਸ਼ਨ ਜਿਹੜੀ ਏ ਉਹ ਰਲ ਜਾਂਦੀ ਏ ਸਤਿਗੁਰੂ ਜੀ ਜੋ ਉਹਨਾਂ ਨੂੰ ਸਮਝ ਰਹੇ ਨੇ ਜੋ ਉਹ ਸਤਿਗੁਰੂ ਜੀ ਬਾਰੇ ਸਮਝ ਰਹੇ ਨੇ ਇਸ ਲਈ ਉਹ ਸਿੱਖ ਧੰਨ ਸਨ ਜਿਨ੍ਹਾਂ ਨੇ ਉਹ ਬਿਪਤ ਕਾਲ ਕੱਟਿਆ ਹੈ ਮੈਂ ਆਪਣੀ ਗੱਲ ਨੂੰ ਨੇੜੇ ਲਾਉਂਦਾ ਹੋਇਆ ਕਿਉਂਕਿ ਅਗਲੇ ਪ੍ਰੋਗਰਾਮ ਨੇ ਇਸ ਮਹਾਨ ਸੂਰਮੇ ਦੀ ਉਹਦੀ ਗਾਥਾ ਸਮੇਟਦਾ ਹੋਇਆ ਸਮੰਤ ਇੱਕ ਪਾਤਰ ਏ ਗੁਸਾਈ ਤੁਲਸੀਦਾਸ ਉਹਦਾ ਜ਼ਿਕਰ ਕਰਦੇ ਨੇ ਉਹ ਕਹਿੰਦੇ ਨੇ ਕਿ ਜਿਹੜਾ ਰਥ ਲੈ ਕੇ ਗਿਆ ਸੀ ਜੰਗਲ ਚ ਛੱਡਣ ਭਗਵਾਨ ਰਾਮ ਨੂੰ ਜਦੋਂ ਬਨਵਾਸ ਮਿਲਿਆ ਸੀ ਸੋਚ ਸੁਮੰਤ ਵਿਕਲ ਦੁੱਖ ਦੀ ਨਾ ਉਹ ਇਹ ਸੋਚ ਰਿਹਾ ਹੈ ਬੜੇ ਦੁੱਖ ਚ ਵੇ ਤ੍ਰਿਗ ਜੀਵਨ ਰਘੁਬੀਰ ਬਹੀਨਾ ਕਿ ਰਘਬਰ ਤੋਂ ਬਿਨਾ ਵਿਛੜਨਾ ਤੇ ਜਿਉਣਾ ਕਿਸੇ ਲੇਖੇ ਨਹੀਂ ਫਿਰ ਉਹ ਕਹਿੰਦਾ ਹੈ ਕਿ ਕੁਝ ਇਸ ਤਰ੍ਹਾਂ ਦਾ ਕਿ ਹੋ ਅੰਤ ਇਹ ਅਦਮ ਸਰੀਰੂ ਇਹ ਸਰੀਰ ਨਹੀਂ ਰਹਿਣਾ ਇਹਦਾ ਅੰਤ ਹੋ ਜਾਣਾ ਹੈ ਲਹੋ ਜਸ ਨਾ ਲਹੋ ਬਿਸ਼ਰਤ ਰਘੁਬੀਰੂ ਤੇ ਇਹਦੇ ਨਾਲੋਂ ਚੰਗਾ ਨਹੀਂ ਸੀ ਕਿ ਮੈਂ ਆਪਣੇ ਭਗਵਾਨ ਤੋਂ ਨਿਖੜਦਾ ਹੀ ਨਾ ਉਦੋਂ ਹੀ ਮਰ ਜਾਂਦਾ ਤੇ ਜਸ ਖੱਟ ਲੈਂਦਾ ਜਸ ਨਾ ਲਹੋ ਬਿਸ਼ਰਤ ਰਘਬੀਰੂ ਇਹ ਹੀ ਭਾਵਨਾ ਸਾਰੀ ਉਮਰ ਮੈਂ ਸਮਝਦਾ ਕਿ ਕੂਕਿਆਂ ਦੇ ਸਮੰਤ ਭਾਈ ਗੁਰਦਿੱਤ ਸਿੰਘ ਮੋਰੋਂ ਦੇ ਹਿਰਦੇ ਵਿੱਚ ਨਿਵਾਸ ਕਰਦੀ ਰਹੀ ਅਸੀਂ ਉਹਨਾਂ ਦੀ ਯਾਦ ਵਿੱਚ ਸਿਰ ਝੁਕਾਉਂਦੇ ਹਾਂ ਮਹਾਨ ਸਤਿਗੁਰੂ ਸਾਹਿਬਾਨ ਦੇ ਅੱਗੇ ਸਿਜਦਾ ਕਰਦੇ ਹਾਂ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਸਿੱਖ ਤਿਆਰ ਕੀਤੇ ਜਿਨ੍ਹਾਂ ਨੇ ਆਪਣੇ ਮੁਲਕ ਦੀਆਂ ਸ਼ਕਤੀਸ਼ਾਲੀ ਤਾਕਤਾਂ ਨੂੰ ਜਿਹੜਾ ਉਹ ਗੋਡਿਆਂ ਪਰਨੇ ਹੋਣ ਤੇ ਮਜਬੂਰ ਕਰ ਦਿੱਤਾ ਧੰਨਵਾਦ।